ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ,
ਸਤਨਾਮ ਵਾਹਿਗੁਰੂ, ਸਤਨਾਮ
ਸਤਨਾਮ ਵਾਹਿਗੁਰੂ, ਸਤਨਾਮ ਵਾਹਿਗੁਰੂ। 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 ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ, ਮੋਠ ਗੌਲੀ ਪਾਈਅਨ, ਵਿਸਰਿਆ ਗੁਣਤਾਸ। ਪੂਰਬ ਲਿਖਿਆ ਕਮਾਵਣਾ, ਜੇ ਕਰਤਾ ਆਪ ਲਿਖਿਆਸ, ਮੋਠ ਗੌਲੀ ਪਾਈਅਨ, ਵਿਸਰਿਆ ਗੁਣਤਾਸ। ਮਤ ਜਾਣੋ ਜਗ ਜੀਵਨ ਦਾ, ਦੂਜੈ ਭਾਈ ਮੁਆਸ, ਜਿਨੀ ਗੁਰਮੁਖ ਨਾਮ ਨਾ ਚੇਤਿਓ, ਸੇ ਬਹਿਣ ਨਾ ਮਿਲਣੀ ਪਾਸ। ਦੁਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ। ਲੋਕਾਂ ਵਿੱਚ ਮੂੰਹ ਕਾਲਾ ਹੋਆ, ਅੰਦਰ ਉੱਭੇ ਸਾਸ। ਮਨ ਮੁਖਾਂ ਨੂੰ ਕੋ ਨਾ ਵਿਸਹੇ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਮਨ ਮੁਖਾਂ ਨੂੰ ਕੋ ਨਾ ਵਿਸਹੇ, ਚੁੱਕ ਗਿਆ ਵਿਸਾਸ। ਨਾਨਕ ਗੁਰਮੁਖਾਂ ਨੂੰ ਸੁਖ ਅਗਲਾ, ਜਿਨ੍ਹਾਂ ਅੰਤਰ ਨਾਮ ਨਿਵਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
एक ओंकार सतनाम कर्ता पुरुष निरपो निर्वैर अकाल मूरत अजूनी सैपं गुर प्रसाद बेशुमार अथा अगनत अतोलय ज्यों बुलावो त्यों नानक दास बोलै। गुरु सवारी खालसा जी, वाहिगुरु जी का खालसा, वाहिगुरु जी की फतेह। आप जी वडभागे हो, जो अपने धर्म दे धर्म दे केंद्रीय स्थान श्री हरिमंदर साहब, श्री दरबार साहब जी दे दर्शन दीदार करदे आं। गुरु ग्रंथ साहिब पातशाह महाराज जी दे हजूर मंजी साहब दे अस्थान ते मनुखा जीवन दियां घड़ियां सफलियां कर रहे हो। सतगुरु जी ने जो सानू इतिहास ने एक सच दृढ़ कराया है कि जिस दिन गुरु अर्जन देव पिता महाराज पहली बारी श्री हरिमंदर साहब जी दे अंदर उथी परमेश्वर के थान दा इस ग्रंथ साहब दा प्रकाश करवाउंदे ने, उस वेले इस पोथी परमेश्वर के थान दे इस ग्रंथ साहब दे ताबिया सशोभत धन बाबा बुढ़ा साहब जी नू एक बचन कहंदे ने कि बुढ़ा साहेब खोलो ग्रंथ लेहो आवाज सुने सब पंथ। मैनू ये गल इं अंदर समझ आती है कि यह गुरु का सिद्धांत है। जिन्ना चर असी इस सिद्धांत के उन्याई पैरोकार नहीं बनते, फॉलोअर नहीं बनते, ये मनन वाले नहीं बनते, साड़ी बेड़ी मांझ धार तो बाहर निकल नहीं पाएगी। अज तरह तरह दियां असी आवाजा सुनते हैं, फिर उन्होंने अनुसार ही होके सारा दिन असी कर्मकांडी बन के जीने। सतगुरु जी ने सानू रब्बी हुक्म सुनाया सी, क्योंकि पोथी परमेश्वर का थान सी, ਰੱਬ ਦਾ ਘਰ ਸੀ, ਰੱਬ ਦੇ ਘਰ ਵਿੱਚੋਂ ਆਵਾਜ਼ ਲੈਣ ਦਾ ਇਹ ਸਤਿਗੁਰੂ ਜੀ ਨੇ ਵਿਧਾਨ ਨਿਯਮਤ ਕੀਤਾ। ਅੱਜ ਭਾਵੇਂ ਕਈ ਸੌ ਸਾਲਾਂ ਬਾਅਦ ਇਸ ਉੱਤਮ ਕਲਯੁੱਗ ਨੇ, ਮੈਂ ਹਮੇਸ਼ਾ ਇਸ ਗੱਲ ਦਾ ਮੰਨਣ ਕਰਦਾ, ਜਿਹੜਾ ਸਤਿਗੁਰੂ ਜੀ ਨੇ ਬਚਨ ਆਖਿਆ ਹੈ ਕਿ ਕਲਯੁੱਗ ਉਤਮੋ ਯੁੱਗਾ ਮਾਹੇ। ਅਜੇ ਵੀ ਜਿਹੜੇ ਅਸੀਂ ਅਨਮਤਾਂ ਦੇ ਪ੍ਰਭਾਵ ਦੇ ਥੱਲੇ ਰਹਿੰਦੇ ਹਾਂ, ਅਸੀਂ ਇਹ ਗੱਲ ਆਖਦੇ ਹਾਂ ਕਿ ਜਿਹੜਾ ਕਲਯੁੱਗ ਹੈ ਇਹ ਮਾੜਾ ਹੈ। ਗੁਰਬਾਣੀ ਨਹੀਂ ਜੇ ਕਹਿੰਦੀ, ਗੁਰਬਾਣੀ ਨੇ ਸਾਨੂੰ ਇਹ ਗੱਲ ਦੱਸੀ ਹੈ ਕਿ ਕਲਯੁੱਗ ਉਤਮੋ ਯੁੱਗਾ ਮਾਹੇ, ਕਿੰਨਾ ਉੱਤਮ ਹੈ। ਅੱਜ ਜਦੋਂ ਇਸ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਗੁਰੂ ਕਾ ਵਜ਼ੀਰ ਆਵਾਜ਼ ਲੈਂਦਾ, ਸੱਚਮੁੱਚ ਸਾਰਾ ਪੰਥ ਸੁਣਦਾ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਇੰਟਰਨੈੱਟ ਦੇ ਮਾਧਿਅਮ ਦੇ ਰਾਹੀਂ, ਭਾਵੇਂ ਟੀ ਵੀ ਹਰ ਜਗ੍ਹਾ ਨਹੀਂ ਹੈ, ਬਿਲਕੁਲ ਲਾਈਵ ਜਾਂਦਾ ਨਾਲ ਦੀ ਨਾਲ। ਉਹ ਜਿਹੜੀ ਆਵਾਜ਼ ਅੱਜ ਰੱਬ ਦੇ ਘਰ ਵਿੱਚੋਂ ਆਈ ਹੈ, ਜਿਸ ਨੂੰ ਅਸੀਂ ਸ਼੍ਰੀ ਮੁੱਖ ਵਾਕ ਕਹਿੰਦੇ ਹਾਂ, ਜਿਸ ਨੂੰ ਅਸੀਂ ਹੁਕਮਨਾਮਾ ਕਹਿੰਦੇ ਹਾਂ, ਇਹ ਅੱਜ ਰਾਗ ਸੋਰਠ ਕੀ ਵਾਰ ਅੰਦਰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ 643 ਅੰਗ 'ਤੇ ਦਰਜ ਹੈ। ਇਹ ਵਾਰ ਚੌਥੇ ਪਾਤਸ਼ਾਹ ਜੀ ਦੀ ਹੈ, ਗੁਰੂ ਰਾਮਦਾਸ ਮਹਾਰਾਜ ਜੀ ਦੀ। ਔਰ ਜਿਹੜੇ ਦੋ ਸ਼ਲੋਕ ਨੇ, ਜਿਨ੍ਹਾਂ ਵਿੱਚੋਂ ਪਹਿਲੇ ਸ਼ਲੋਕ ਦਾ ਮੂਲ ਪਾਠ ਆਪ ਜੀ ਨੇ ਸਤਿਕਾਰਯੋਗ ਗੁਰੂ ਕੇ ਵਜ਼ੀਰ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਮੁਖ ਤੋਂ ਉਚਾਰਨ ਹੋਇਆ। ਇਸ ਪੌੜੀ ਦੇ ਨਾਲ ਜੋ 3 ਨੰਬਰ ਪੌੜੀ ਹੈ ਦਰਜ ਹੈ। ਅੱਜ ਦੇ ਇਸ ਸ਼੍ਰੀ ਮੁੱਖ ਵਾਕ ਦੇ ਅੰਦਰ ਸਤਿਗੁਰੂ ਜੀ ਇੱਕ ਸਾਨੂੰ ਬਹੁਤ ਵੱਡਾ ਭੇਦ ਸਮਝਾਉਂਦੇ ਨੇ। ਭੇਦ ਇਹ ਹੈ ਕਿ ਤੁਧ ਆਪੇ ਜਗਤ ਉਪਾਏ ਕੈ, ਆਪ ਖੇਲ ਰਚਾਇਆ। ਪਰਮਾਤਮਾ, ਇਹ ਦੁਨੀਆ ਤੂੰ ਆਪ ਬਣਾਈ ਹੈ, ਇਹ ਜਿਹੜੀ ਖੇਡ ਸੰਸਾਰ ਵਿੱਚ ਖੇਡੀ ਜਾ ਰਹੀ ਹੈ, ਇਹ ਖੇਡ ਖਿਡਾਉਣ ਵਾਲਾ ਤੂੰ ਆਪ ਹੈ। ਤ੍ਰੈ ਗੁਣ ਆਪ ਸਿਰਜਿਆ, ਮਾਇਆ ਮੋਹ ਵਧਾਇਆ। ਪਹਿਲਾਂ ਮਾਇਆ ਦੇ 3 ਗੁਣ ਪੈਦਾ ਕੀਤੇ, ਇੱਕ ਰਜੋ ਗੁਣ ਹੈ, ਇੱਕ ਤਮੋ ਗੁਣ ਹੈ, ਇੱਕ ਸਤੋ ਗੁਣ ਹੈ। ਇਹ 3 ਗੁਣੀ, 3 ਗੁਣੀ ਮਾਇਆ ਪੈਦਾ ਕੀਤੀ ਹੈ। ਫਿਰ ਉਸ ਤੋਂ ਹੋਰ ਵੱਡੀ ਗੱਲ ਕਿ ਜਿਹੜੇ ਸੰਸਾਰ ਦੇ ਜੀਵ ਨੇ ਉਹਨਾਂ ਨੂੰ ਮਾਇਆ ਦਾ ਮੋਹ ਲਾ ਦਿੱਤਾ, ਕੋਈ ਨਹੀਂ ਬਚਿਆ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਹੈ। ਮਾਇਆ ਦਾ ਪ੍ਰਭਾਵ ਜਿਹੜਾ ਹੈ ਉਹ ਸਾਡੇ ਸਾਰਿਆਂ ਦੇ ਉੱਪਰ ਹੈ, ਕਿਉਂਕਿ ਮਾਇਆ ਦਾ ਇੱਕ ਰੂਪ ਨਹੀਂ ਹੈ, ਇਹ ਰੰਗੀ ਭਾਂਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ, ਇਹ ਕਈ ਪਦਾਰਥਾਂ ਦੇ ਰੂਪਾਂ ਵਿੱਚ ਹੈ, ਕਈ ਪਦਵੀਆਂ ਦੇ ਰੂਪਾਂ ਵਿੱਚ ਹੈ, ਇਹ ਕਈ ਰੰਗ ਤਮਾਸ਼ਿਆਂ ਦੇ ਰੂਪਾਂ ਵਿੱਚ ਹੈ। ਇਹ ਕੇਵਲ ਕਰੰਸੀ ਦੇ ਰੂਪ ਵਿੱਚ ਨਹੀਂ ਹੈ ਕਿ ਰੁਪਈਏ ਦੇ ਰੂਪ ਵਿੱਚ ਹੈ ਜੀ, ਡਾਲਰ ਦੇ ਰੂਪ ਵਿੱਚ ਹੈ ਜੀ, ਪਾਉਂਡ ਦੇ ਰੂਪ ਵਿੱਚ ਹੈ ਜੀ, ਮੇਰੇ ਕੋਲ ਕਿਹੜਾ ਰੁਪਈਏ ਨੇ ਜੀ। ਜਿਨ੍ਹਾਂ ਕੋਲ ਰੁਪਈਏ ਨਹੀਂ ਹੈਗੇ, ਕਿ ਉਹ ਤਿਆਗੀ ਨੇ, ਕਿ ਉਹਨਾਂ ਨੇ ਸਾਰਾ ਕੁਝ ਛੱਡ ਦਿੱਤਾ? ਨਹੀਂ, ਤਿਆਗੀ ਉਹ ਵੀ ਨਹੀਂ, ਉਹਨਾਂ ਨੂੰ ਪਦਵੀ ਦੀ ਮਾਇਆ ਲੱਗੀ ਹੋਈ ਹੈ। तो इस करके ये जिहड़ा अज दा शब्द है जिहदा असी इस करके अमृत वेले उठे हैं कि गुरु का हुक्म है, सतगुरु जी की बाणी पढ़ी है, गुरु का हुक्म है, गुरु के दर ते आके दर्शन किए ने, गुरु का हुक्म है, फिर सतसंग विच बैठे हैं, गुरबाणी के प्रीत सुने ने, और हुण मन इस गल दे लई तैयार है कि मैं गुरु का ज्ञान हासिल करना है, तो फिर बिल्कुल इस गल तो असी बाहर आईए जिहड़ी मिथ दे विच असी अज रुके हुए हैं। ये जिहड़ा पहला श्लोक है इन्हें पौड़ी की बड़ी विस्तारित व्याख्या की है। मैं बेनती करांगा भाई साहब गुरु के वजीर साहब नूं कि वो एक एक पंक्ति का पाठ जिवें इथों का विधान भी है वो नाल नाल करनगे ताकि ये गल सानू समझ आ सके कि अज सतगुरु जी साडा की मार्गदर्शन करते हैं, क्योंकि सतगुरु मेरा ये सदा सदा दातार, एक दिन का दाता नहीं। एक बार एक सज्जन सरदार मक्खण सिंह उन्हां दा नां सी, उन्होंने गल सुनाई, कहिंदे साडे दादा जी बिल्कुल कोरे अनपढ़, जदों सवेरे हल लैके चलना, जदों घरों सवेरे बलद जोड़ने, गुरद्वारे दे सामने जाके गड्डा रोकना, मत्था टेकना, गुरु के ग्रंथी भाई साहब नूं पुछना अज दी पंगती केड़ी है, ते भाई साहब ने पहली पंक्ति दिती मूल मंत्र, सारा दिन हल वाया ते मूल मंत्र दा पाठ कीता। दूजे दिन फिर गए, फिर पूछया भाई साहब अज दी पंक्ति केड़ी है, उन्होंने जपजी साहब दी पंक्ति पढ़ के सुना दिती। तीसरे दिन फिर गए, वो पंक्ति भी पढ़ते सी जिहड़ी पहली हुंदी सी, उहनूं नाल पढ़ते रहिंदे सी। कहिंदे ज्ञानी जी उन्होंने सारिया ही बाणियां चेते सन, अगर एक उपदेश भी रोज गुरु के दर तो लैन आईए तो मत विच रतन जवाहर माणक, जे एक गुर की सिख सुनी, कोई एक शिक्षा जिहड़ी कल सुनी सी उस तो अज होर अगली नवी है, आओ जतन करिए ये शिक्षा सतगुरु जी दे दर तो अपनी झोली विच पवाइए। हाँ जी,
सतनाम श्री वाहे गुरु साहिब जी, सलोक महला तीजा, पूरब लिखिया कमावना, जे करता आप लिखिया स।
पूरब लिखिया, पूर्व का अर्थ है पहला, लिखे का अर्थ है लिखिया होया, जिहड़ा पहला तो लिखिया होया है, असी नहीं लिखिया, साढ़े जन्म तो बाद किसी ने नहीं लिखिया कि मैं तो उन्हें साड़ी कुल वेख के, साढ़े माता पिता के पैसे वेख के, उन्हें साढ़े माता पिता के नाल अपनी बनती वेख के, वैर विरोध वेख के, इदा ही हुंदा है ना, बनती होवे तो चंगा लिख दईदा, ना बनती होवे तो माड़ा लिख दईदा, नहीं ये जो कुछ होया साढ़े जन्म तो पहला होया, ये पूर्व लिखिया कमावना, पर यह चेता रखना ये कमाना पवेगा, जिहड़ा साढ़े जन्म तो पहला लिखिया गया है ना, ये इसनों अपने जीवन विच मनना पवेगा। जे करते आप लिखियास, तो जे ये पता लग जाए इहदा लिखारी भी वह आप है, लिखण वाला कौन है, जिहड़े मेरे लेख लिखे ने, जिहड़ी मेरी बिद लिखी है, जिहड़े मेरे मस्तक दे उपर परमात्मा ने मेरे भाग लिखे ने, ਉਹਦਾ ਲਿਖਾਰੀ ਵੀ ਖੁਦ ਆਪ ਹੈ। ਮੈਂ ਫਿਰ ਬੇਨਤੀ ਕਰਾਂ, ਸਾਡੇ ਜਨਮ ਤੋਂ ਪਹਿਲਾਂ ਲਿਖਿਆ ਜੋ ਕੁਝ ਲਿਖਿਆ ਉਹ ਸਾਨੂੰ ਮੰਨਣਾ ਪਵੇਗਾ, ਕਮਾਉਣਾ ਪਵੇਗਾ। ਇਸ ਕਰਕੇ ਵੀ ਕਿਉਂਕਿ ਉਹ ਲਿਖਣ ਵਾਲਾ ਆਪ ਖੁਦ ਵਾਹਿਗੁਰੂ ਹੈ, ਉਹ ਆਪ ਪਰਮਾਤਮਾ ਕਰਤੇ ਆਪ ਲਿਖਿਆਸ, ਜਿਹਨੇ ਸਾਰੀ ਸ੍ਰਿਸ਼ਟੀ ਬਣਾਈ ਹੈ, ਜਿਹਨੇ ਇਹ ਖੇਲ ਰਚਾਇਆ ਹੈ, ਜਿਹਦੀ ਇਹ ਸਾਰੀ ਰਚਨਾ ਹੈ, ਉਹੀ ਸਾਡੇ ਭਾਗ ਸਾਡੇ ਮਸਤਕ ਦੇ ਲੇਖ ਲਿਖਦਾ ਹੈ ਜੀ।
ਮੋਹ ਠਗੌਲੀ ਪਾਈ ਅਨ ਵਿਸਰਿਆ ਗੁਣ ਤਾਸ।
ਹੁਣ ਉਸ ਪਰਮਾਤਮਾ ਨੇ ਲੇਖ ਲਿਖੇ। ਹੁਣ ਅਸੀਂ ਹਰ ਵੇਲੇ ਪੁੱਛਣ ਜਾਂਦੇ ਹਾਂ ਵੀ ਚੰਗੇ ਲੇਖ ਹੈਗੇ ਨੇ। ਅੱਜ ਸਤਿਗੁਰੂ ਦੂਸਰਾ ਪੱਖ ਦੱਸਦੇ ਨੇ ਸਾਡੇ ਬਹੁਤਿਆਂ ਦੇ ਮਸਤਕ ਦੇ ਉੱਪਰ ਜਾਂ ਬਹੁਤਿਆਂ ਦੇ ਭਾਗਾਂ ਦੇ ਵਿੱਚ, ਬਹੁਤਿਆਂ ਦੀ ਵਿਧ ਜਿਹੜੀ ਹੈ ਉਹਦੇ ਵਿੱਚ ਵਧਾਤੇ ਨੇ ਮੋਹ ਠਗੌਲੀ ਪਾਈਅਨ। ਉਹਨੇ ਸਾਡੇ ਭਾਗਾਂ ਦੇ ਵਿੱਚ ਇਹ ਜਿਹੜੀ ਮੋਹ ਦੀ ਠੱਗ ਬੂਟੀ ਹੈ ਨਾ, ਇਹ ਲਿਖ ਦਿੱਤੀ ਹੈ ਕਿ ਤੁਹਾਨੂੰ ਇਹ ਮਿਲੇਗਾ। ਫਿਰ ਵਿਸਰਿਆ ਗੁਣ ਤਾਸ, ਇਹੋ ਹੀ ਕਾਰਨ ਕਿ ਜਿਨ੍ਹਾਂ ਜਿਨ੍ਹਾਂ ਮਨੁੱਖਾਂ ਦੇ ਭਾਗਾਂ ਦੇ ਵਿੱਚ, ਕਰਮਾਂ ਦੇ ਵਿੱਚ ਉਸ ਕਰਤਾ ਪੁਰਖ ਨੇ ਇਹ ਮੋਹ ਦੀ ਠੱਗ ਬੂਟੀ ਲਿਖ ਦਿੱਤੀ ਹੈ, ਉਹਨਾਂ ਨੂੰ ਪਰਮਾਤਮਾ ਭੁੱਲ ਗਿਆ, ਉਹਨਾਂ ਨੂੰ ਪਰਮਾਤਮਾ ਚੇਤੇ ਨਹੀਂ ਆਉਂਦਾ। ਇਹ ਉਹੀ ਲੋਕ ਨੇ ਜਿਨ੍ਹਾਂ ਨੂੰ ਪਰਮਾਤਮਾ ਵਿਸਰਿਆ ਹੈ। ਹਾਂਜੀ,
ਮਤ ਜਾਣੋ ਜਗ ਜੀਵਨ ਦਾ ਦੂਜੈ ਭਾਈ ਮੋਆਸ।
ਮਤ ਜਾਣੋ ਮੋਹ ਦੀ ਇਸ ਠਗੌਲੀ ਦੇ ਵਿੱਚ ਸੰਸਾਰ ਜਿਉ ਅਜੇ ਵੀ ਜਿਉਂਦਾ ਹੈ, ਨਹੀਂ ਇਹ ਸੰਸਾਰ ਮਰ ਚੁੱਕਿਆ ਹੈ। ਇਹ ਸ਼ਬਦ ਸਾਡੇ ਬਜ਼ੁਰਗ ਬੋਲਦੇ ਹੁੰਦੇ ਸੀ, ਮੋਇਸ। ਇਹਨੂੰ ਮੂਈ ਆਸ ਨਹੀਂ ਕਹਿਣਾ, ਜੇ ਆਪਾਂ ਮੂਈ ਆਸ ਕਹਾਂਗੇ ਇਹਦਾ ਮਤਲਬ ਮੇਰੀਆਂ ਆਸਾਂ ਮਰ ਗਈਆਂ, ਮੇਰੀ ਆਸ ਮਰ ਗਈ। ਇਹ ਸ਼ਬਦ ਹੈ ਮੋਆਸ, ਇਹ ਸੰਸਾਰ ਮਰਿਆ ਉਸ ਮੋਹ ਦੀ ਠਗੌਲੀ ਦੇ ਵਿੱਚ। ਮਤ ਜਾਣੋ ਜਗ ਜੀਵਨ ਦਾ ਦੂਜਾ ਭਾਏ ਮੋਆਸ। ਇਹ ਦੂਜਾ ਭਾਏ, ਦੂਜਾ ਭਾਓ ਜਿਹੜਾ ਹੈ, ਦੂਜਾ ਪਿਆਰ ਜਿਹੜਾ ਹੈ, ਇਹ ਮੋਹ ਦੀ ਮਮਤਾ ਜਿਹੜੀ ਹੈ, ਇਹਦੇ ਵਿੱਚ ਸੰਸਾਰ ਮਰ ਚੁੱਕਾ ਹੈ। ਹਾਂਜੀ,
ਜਿਨੀ ਗੁਰਮੁਖ ਨਾਮ ਨਾ ਚੇਤਿਓ ਸੇ ਬਹਿਣ ਨਾ ਮਿਲਨੀ ਪਾਸ।
ਉਹਨਾਂ ਦੀ ਨਿਸ਼ਾਨੀ ਇਹ ਹੈ ਕਿ ਜਿਨ੍ਹਾਂ ਨੇ ਕਦੇ ਗੁਰਮੁਖ ਬਣ ਕੇ ਨਾਮ ਚੇਤੇ ਨਹੀਂ ਕੀਤਾ। ਗੁਰਮੁਖ ਦਾ ਅਰਥ ਕੀ ਹੈ? ਗੁਰੂ ਦੀ ਸ਼ਰਨ ਆ ਕੇ। ਗੁਰਮੁਖ ਦਾ ਅਰਥ ਕੀ ਹੈ? ਗੁਰੂ ਵਾਲੇ ਪਾਸੇ ਮੁੱਖ ਕਰਕੇ ਅਸੀਂ ਸੰਸਾਰੀ ਜ਼ਿੰਦਗੀ ਵਿੱਚ ਨੌਕਰਾਂ ਨੂੰ ਕਹਿੰਦੇ ਹਾਂ, ਬੱਚਿਆਂ ਨੂੰ ਕਹਿੰਦੇ ਹਾਂ, ਕਈ ਵਾਰੀ ਪਤੀ ਪਤਨੀ ਵੀ ਇੱਕ ਦੂਜੇ ਨੂੰ ਕਹਿੰਦੇ ਨੇ ਵੀ ਤੂੰ ਮੇਰੇ ਵੱਲ ਮੂੰਹ ਕਰਕੇ ਗੱਲ ਕਰ, ਮੇਰੇ ਸਾਹਮਣੇ ਹੋ ਕੇ ਗੱਲ ਕਰ, ਤੂੰ ਮੇਰੇ ਸਾਹਮਣੇ ਆ ਕੇ ਗੱਲ ਕਰ। ਕਿਉਂਕਿ ਜਿਹੜਾ ਪ੍ਰਭਾਵ ਹੈ ਨਾ, ਜਿਹੜਾ ਤੁਹਾਡਾ ਤੇਜ ਹੈ, ਜਿਹੜੀ ਤੁਹਾਡੀ ਪਰਸਨੈਲਿਟੀ ਹੈ, ਉਹ ਜਦੋਂ ਮਨੁੱਖ ਆ ਕੇ ਵੇਖੇਗਾ ਜ਼ਰੂਰ ਉਹਦੇ ਕਥਨ ਵਿੱਚ, ਉਹਦੇ ਬੋਲਣ ਵਿੱਚ ਫਰਕ ਹੋਏਗਾ। ਪਰ ਇੱਥੇ ਤਾਂ ਬੜੀ ਵੱਡੀ ਗੱਲ ਸਤਿਗੁਰਾਂ ਨੇ ਸਮਝਾਈ ਹੈ ਕਿ ਭਾਈ ਗੁਰਸਿੱਖਾ, ਤੂੰ ਗੁਰੂ ਦੇ ਸਨਮੁੱਖ ਆ। ਅੱਜ ਵੇਖ ਲਓ ਤੁਸੀਂ, ਬਿਲਕੁਲ ਪਾਪੀ ਮਨੁੱਖ ਜਿਹੜਾ ਹਰ ਥਾਂ 'ਤੇ ਝੂਠ ਬੋਲਦਾ, ਜੇ ਕਦੇ ਆਪਾਂ ਉਹਨੂੰ ਵੀ ਕਹੀਏ ਵੀ ਤੂੰ ਗੁਰਦੁਆਰੇ ਜਾ ਕੇ ਕਹੇਗਾ, ਉਹ ਕਹੇਗਾ ਮੈਂ ਕਿਉਂ ਕਹਾਂ ਬਈ, ਮੈਂ ਤਾਂ ਨਹੀਂ ਕਹਿੰਦਾ। ਦੁਨੀਆਂ ਦਾ ਪਾਪੀ ਮਨੁੱਖ ਵੀ ਗੁਰੂ ਦੇ ਸਨਮੁੱਖ ਜਾ ਕੇ ਝੂਠ ਬੋਲਣ ਤੋਂ ਡਰਦਾ ਹੈ। ਉਸਨੂੰ ਵੀ ਪਤਾ ਹੈ ਉੱਥੇ ਜਾ ਕੇ ਮੇਰੇ ਤੋਂ ਬੋਲਿਆ ਨਹੀਂ ਜਾਣਾ, ਅਤੇ ਜੇ ਮੈਂ ਉੱਥੇ ਵੀ ਜਾ ਕੇ ਬੋਲ ਗਿਆ ਤਾਂ ਫਿਰ ਮੇਰੀ ਢੋਈ ਕਿੱਥੇ ਹੈ। ਅਸਲ ਵਿੱਚ ਜਦੋਂ ਅਸੀਂ ਗੁਰੂ ਦੇ ਸਨਮੁਖ ਆਉਂਦੇ ਹਾਂ, ਸਤਿਗੁਰੂ ਦੀ ਵਡਿਆਈ ਕੀ ਹੈ, ਜਿਸ ਮਿਲਿਆ ਮਨ ਹੋਏ ਆਨੰਦ, ਸੋ ਸਤਿਗੁਰ ਕਹੀਐ ਮਨ ਕੀ ਦੁਬਧਾ ਬਿਨ ਸਜਾਏ, ਹਰ ਪਰਮ ਪਦ ਲਈ ਹੈ। ਜਿਸ ਨੂੰ ਮਿਲਣ ਦੇ ਨਾਲ ਮਨ ਆਨੰਦਿਤ ਹੁੰਦਾ, ਜਿਹਦੇ ਮਿਲਣ ਨਾਲ ਮਨ ਦੀ ਦੁਬਧਾ ਖਤਮ ਹੁੰਦੀ ਹੈ। ਹੁਣ ਅਸੀਂ ਪਹਿਲੀ ਗੱਲ ਤਾਂ ਪਾਠ ਕਰਦੇ ਹੀ ਨਹੀਂ, ਅਤੇ ਜੇ ਕਰਦੇ ਹਾਂ ਤਾਂ ਗੁਰਮੁਖ ਬਣ ਕੇ ਬਿਲਕੁਲ ਵੀ ਨਹੀਂ ਕਰਦੇ। ਗੁਰੂ ਦੀ ਸ਼ਰਨ ਆ ਕੇ ਕਰੋ, ਗੁਰੂ ਦੇ ਸਨਮੁਖ ਬਹਿ ਕੇ ਕਰੋ, ਅਤੇ ਗੁਰੂ ਨੂੰ ਪੁੱਛ ਕੇ ਕਰੋ ਵੀ ਸੱਚੇ ਪਾਤਸ਼ਾਹ ਮੈਨੂੰ ਕਿਹੜਾ ਪਾਠ ਕਰਨਾ ਚਾਹੀਦਾ। ਮੈਂ 3-4 ਦਿਨ ਪਹਿਲਾਂ ਦਿੱਲੀ ਤੋਂ ਵੀ ਬੇਨਤੀ ਕੀਤੀ ਸੀ ਬੰਗਲਾ ਸਾਹਿਬ ਤੋਂ। ਅੱਜ ਹਰ ਮਨੁੱਖ ਪਾਠ ਕਰ ਰਿਹਾ ਹੈ। ਬਾਣੀ ਪੜ੍ਹ ਰਹੇ ਹੋ ਜੀ? ਹਾਂਜੀ। ਕੀ ਪਾਠ ਕਰਦੇ ਹੋ? ਮੈਂ ਦੁੱਖ ਭੰਜਣੀ ਸਾਹਿਬ ਦਾ ਕਰ ਰਿਹਾ। ਮੈਂ ਉਸ ਦਿਨ ਵੀ ਬੇਨਤੀ ਕੀਤੀ ਸੀ, ਜਿਹੜਾ ਸਾਨੂੰ ਗੁਰੂ ਨੇ ਹੁਕਮ ਕੀਤਾ ਹੈ, ਪਹਿਲਾਂ ਉਹ ਜਪਜੀ ਸਾਹਿਬ ਹੈ, ਫਿਰ ਜਾਪ ਸਾਹਿਬ ਹੈ, ਫਿਰ ਸਵਈਏ ਨੇ, 5 ਬਾਣੀਆਂ ਦਾ ਨਿਤਨੇਮ ਹੈ। ਉਸ ਤੋਂ ਬਾਅਦ ਤੁਸੀਂ ਸੁਖਮਣੀ ਪੜ੍ਹੋ, ਤੁਸੀਂ ਦੁੱਖ ਭੰਜਣੀ ਪੜ੍ਹੋ, ਤੁਸੀਂ ਸਹਿਜ ਪਾਠ ਕਰੋ, ਤੁਸੀਂ ਭਾਈ ਸੱਤਾ ਰਾਏ ਅਤੇ ਬਲਵੰਡ ਦੀ ਵਾਰ ਪੜ੍ਹੋ, ਤੁਸੀਂ ਸਿੱਧ ਗੋਸ਼ਟ ਪੜ੍ਹੋ, ਤੁਸੀਂ ਸ਼ਬਦ ਹਜ਼ਾਰੇ ਪੜ੍ਹੋ, ਤੁਸੀਂ 12 ਮਹਾਂ ਪੜ੍ਹੋ, ਕੌਣ ਰੋਕਦਾ? ਪਰ ਸਭ ਤੋਂ ਪਹਿਲਾਂ ਇੱਕ ਪੰਕਤੀ ਜਿਹੜੀ ਉਹ ਦ੍ਰਿੜ ਕਰ ਲਓ ਕਿ ਹੁਕਮ ਰਜਾਈ ਚੱਲਣਾ, ਨਾ ਤੇਰੀਆਂ ਸਿਆਣਪਾਂ ਤੇਰੇ ਨਾਲ ਜਾਣੀਆਂ ਨੇ, ਨਾ ਪਦਾਰਥਾਂ ਦੇ ਪੁੜੀਆਂ ਦੇ ਭਾਰਾਂ ਨੇ ਤੇਰੀ ਭੁੱਖ ਮਿਟਾਉਣੀ ਹੈ, ਨਾ ਦੁਨੀਆਂ ਦੇ ਇਸ਼ਨਾਨ ਕੀਤਿਆਂ ਤੂੰ ਪਵਿੱਤਰ ਹੋਣਾ। ਇਹ ਪਹਿਲੀ ਪੌੜੀ ਦੇ ਵਿੱਚ ਜਪਜੀ ਸਾਹਿਬ ਦੇ ਵਿੱਚ ਸਤਿਗੁਰੂ ਜੀ ਨੇ ਫੈਸਲਾ ਦੇ ਦਿੱਤਾ। ਜਿਸ ਗੁਰੂ ਨੂੰ ਮੱਥਾ ਟੇਕਦੇ ਹੋ, ਜਿਸ ਗੁਰੂ ਦੇ ਚੁਗਿਰਦੇ ਪੂਰਾ ਜੀਵਨ ਸਾਡਾ ਬਤੀਤ ਹੁੰਦਾ, ਉਸ ਗੁਰੂ ਦੀ ਪਹਿਲੀ ਬਾਣੀ ਜਪਜੀ ਸਾਹਿਬ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਹੁਕਮ ਕਰਕੇ ਗਏ ਸੀ ਕਿ ਹਰ ਮੇਰਾ ਸਿੱਖ ਜਪਜੀ ਸਾਹਿਬ ਦਾ ਸਵੇਰੇ ਉੱਠ ਕੇ ਪਾਠ ਕਰੇ। ਭਾਈ ਗੁਰਦਾਸ ਨੇ ਗਵਾਹੀ ਦਿੱਤੀ ਹੈ ਕਿ ਸੋਦਰ ਆਰਤੀ ਗਾਵੀ ਹੈ ਅੰਮ੍ਰਿਤ ਵੇਲੇ ਜਾਪ ਉਚਾਰਾ। ਇਹ ਉਦੋਂ ਤੋਂ ਇੰਨਾ ਕੁ ਨਿਤਨੇਮ ਜਿਹੜਾ ਹੈ ਹਰ ਸਿੱਖ ਦੇ ਜੀਵਨ ਦਾ ਹਿੱਸਾ ਸੀ। ਹੁਣ ਸਤਿਗੁਰੂ ਸਮਝਾਉਂਦੇ ਨੇ, ਨਾ ਸੋਚ ਕੀਤਿਆਂ ਪਾਣੀ ਦੀ ਪਵਿੱਤਰਤਾ ਦੇ ਨਾਲ ਸੋਚਿਆ ਸੋਚ ਨਾ ਹੋਵੇ, ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵੇ, ਜੇ ਲਾਏ ਰਹਾ ਲਿਵਤਾਰ। ਤੂੰ ਮਤ ਸੋਚ ਕੇ ਚੁੱਪ ਕੀਤਿਆਂ ਤੇਰੀ ਪਰਮਾਤਮਾ ਦੇ ਨਾਲ ਸੁਰਤ ਜੁੜ ਜਾਏਗੀ, ਇਹ ਨਹੀਂ ਹੋਏਗਾ। ਭੁੱਖ ਨਹੀਂ ਉਤਰੇਗੀ, ਭਾਵੇਂ ਪੁੜੀਆਂ ਦੇ ਭਾਰ ਤੂੰ ਪਦਾਰਥ ਇਕੱਠੇ ਕਰ ਲੈ, ਲੱਖਾਂ ਸਿਆਣਪਾਂ ਆਪਣੇ ਨਾਲ ਲੈ ਲੈ, ਪਰ ਇਹਨਾਂ ਨੇ ਤੇਰੇ ਨਾਲ ਨਹੀਂ ਨਿਭਣਾ। ਪਰ ਇਹ ਚੇਤਾ ਰੱਖੀ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਗੁਰੂ ਦੇ ਸ਼ਰਨ ਵਿੱਚ ਆਵੇਂਗਾ, ਤੈਨੂੰ ਗੁਰੂ ਇੱਕ ਗੱਲ ਸਮਝਾਏਗਾ ਕਿ ਲੇਖ ਨਾ ਮਿਟੇਈ ਹੇ ਸਖੀ ਜੋ ਲਿਖਿਆ ਕਰਤਾਰ। ਅੱਜ ਸਾਡਾ ਸਾਰਾ ਜ਼ੋਰ ਕਿੱਥੇ ਲੱਗ ਰਿਹਾ? ਮੈਂ ਤਾਂ ਇੱਕ ਛੋਟੀ ਜਿਹੀ ਉਦਾਹਰਨ ਦਿਆ ਕਰਦਾ ਵੀ ਜਿੱਥੇ ਨੋ ਪਾਰਕਿੰਗ ਲਿਖਿਆ ਹੋਵੇ ਨਾ, ਹਰ ਬੰਦਾ ਉੱਥੇ ਜਾ ਕੇ ਗੱਡੀ ਖੜੀ ਕਰਦਾ। ਗੁਰੂ ਨੇ ਇੱਕ ਗੱਲ ਸਮਝਾਈ ਹੈ ਕਿ ਜੋ ਕੁਝ ਤੂੰ ਹੁਣ ਕਰੇਗਾ ਇਹ ਤੇਰੇ ਆਉਣ ਵਾਲੇ ਜੀਵਨ ਦਾ ਇੱਕ ਕਰਮ ਬਣੇਗਾ। ਕਰਮ ਕਿਵੇਂ ਬਣਦੇ ਨੇ? ਕਰਮ ਤੁਹਾਡੇ ਕੰਮਾਂ ਤੋਂ ਬਣਦੇ ਨੇ। ਮੇਰੇ ਕਰਮ ਮੇਰੇ ਕੰਮਾਂ ਤੋਂ ਬਣਨੇ ਨੇ। ਜੇ ਮੈਂ ਚੰਗੇ ਕੰਮ ਕਰਾਂਗਾ ਅੱਗੋਂ ਮੇਰੇ ਕਰਮ ਚੰਗੇ ਹੋ ਜਾਣਗੇ, ਜੇ ਮੈਂ ਅੱਜ ਮਾੜੇ ਕੰਮ ਕਰਾਂਗਾ ਅੱਗੋਂ ਮੇਰੇ ਕਰਮ ਮਾੜੇ ਹੋ ਜਾਣਗੇ। ਸਤਿਗੁਰੂ ਤਾਂ ਰੋਜ਼ ਸਮਝਾਉਂਦੇ ਸੀ ਜਪਜੀ ਸਾਹਿਬ ਦੇ ਵਿੱਚ, ਅਸੀਂ ਪੜ੍ਹਨਾ ਹੀ ਛੱਡ ਦਿੱਤਾ, ਕਿ ਆਪੇ ਬੀਜ ਆਪੇ ਹੀ ਖਾ। ਇਹ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾ। ਤੂੰ ਜੋ ਕੁਝ ਕਰ ਰਿਹਾ ਹੈ ਨਾ ਇਹ ਤੇਰੇ ਨਾਲ ਜਾਣਾ ਹੈ, ਇਸੇ ਬੀਜੇ ਨੂੰ ਤੂੰ ਆਪ ਵੱਢਣਾ ਹੈ। ਮੱਥੇ ਜੋ ਲਿਖਿਆ, ਜੋ ਤੇਰੇ ਮੱਥੇ 'ਤੇ ਲਿਖ ਦਿੱਤਾ ਗਿਆ, ਜੋ ਤੇਰੇ ਭਾਗਾਂ ਦੇ ਵਿੱਚ ਪਰਮਾਤਮਾ ਨੇ ਲਿਖ ਦਿੱਤਾ, ਇਹ ਮਿਟਣਾ ਨਹੀਂ ਹੈ। सारा जतन साडा इसे ते लग्या होया है। हर आदमी गुरुद्वारे आउंदा है, ज्ञानी जी मैं दुखी हाँ, मैं गुरुद्वारे भी जाना, मैं पाठ भी करदा, मैं सेवा भी करदा। जरूरी नहीं कि तू अज दी किसी अवस्था करके दुखी होवें। जिहड़े पूर्वले कर्म ने, क्योंकि सिख धर्म इहदे विच विश्वास करदा है, जिहड़ा सिख धर्म है ना, ये पूर्वले कर्मां दी उस विचारधारा का उन्याई है, पैरोकार है, ये मनदा है। सतगुरां ने उस गल नूं मन्निया होया है कि कई जन्म पै कीट पतंगा, कई जन्म गज मीन करंगा, कई जन्म पंखी सर्प होयो, कई जन्म हैवर ब्रिख जोयो। सारे धर्म नहीं मनदे, बहुते धर्म तो इदां दे भी ने, वो कहिंदे नहीं जी पिछले जन्म विच ही बंदा सी, अगले जन्म विच ही बंदा ही बनना है, बंदे की आत्मा किसी दूसरे विच जांदी नहीं है। पर सिख धर्म इस गल दे विच विश्वास करदा है। तो जो पूर्वले कर्म असी कमाए ने, अज एक छोटा जिहा बच्चा जन्म लैंदा है, डॉक्टर कहिंदा है भी इहदे दिल दे विच छेक है, हुण दसो भी उहने किहड़ियां किसी नूं गालियां दित्तियां ने, उन्हें किहड़ा किसी का हक मारिया है, उन्हें किहड़ा किसी का दिल दुखाया है, हुण असी उहनूं की कहांगे? नहीं, इह उस बच्चे दे कोई पूर्वले कर्मां दा फल है कि उहनूं जमदे नूं टीके लगने शुरू हो गए, जमदा ही हॉस्पिटल चला गया। असी इस गल नूं मनण वास्ते तैयार नहीं है, क्योंकि गुरु वाले पासे मुख ही नहीं करना, गुरु की शरण विच आउणा ही नहीं। जे गुरु की शरण विच आईए तो फिर सतगुरु सानूं समझाउंदे ने कि जे तू भगती वाले रस्ते ते तुरे हो तो तैनू ये सिद्धांत अपनाउणा पवेगा कि जे सुख दे ता तुझे आराधी, दुख भी तुझे त्याई। क्योंकि ये इक ना दुख भूख सद मार, ये पेदात तेरी दातार। आसा की वारदा जो भोग पैन लगता है तो सतगुरु जी सानू ये गल समझाते ने कि उस प्रभु परमात्मा ने की कीता है, उस परमात्मा ने ये सारे भांडे आप साजे ने, आपे भांडे साजियन, आपे पूरण दे, एक नी दुध समाई है, एक चुल्हे रहन चढ़े, एक निहाली पै सवन, एक उपर रहन खड़े, ते तिना सवारे नानका जिनको नदर करे। ये निर धन सर धन दोनों भाई, प्रभ की कला न मेटी जाई, सब दे अपने अपने कर्म ने। जपजी साहब दे अखीर विच जदों असीं पहुँचदे हाँ फिर सतगुरु समझाउंदे ने करमी आपो अपनी, के नेड़ा है के दूर, सब दे अपने अपने कर्म ने भाई। अज भी तुसीं वेख लो, मेरा जपजी तुहाडे वर्गा नहीं है, तुहाडा जपजी मेरे वर्गा नहीं है। की पता तुसीं जपजी साहब पढ़ते की सोचते हो? भाई गोपाला जी का जपजी साहब होर है, जदों शुरू होए सी ते गुरु हरगोबिंद पिता जी की प्रसन्नता वास्ते, तो जदों पाठ पूरा होण लग्या तो मन विच फुरना आ गया भी जे गुरु जी प्रसन्न हो ही जाण तो फिर जिहड़ा कल घोड़ा आया है, जे कि मैनू समेत सजा सजाया काठी दे लगामां दे रकाबां दे दे देण, फर्क पै गया ना जपजी साहब दे पढ़दियां पढ़दियां फर्क पै गया। हर मनुख की अवस्था होर है, सारियां दा सुखमणी एक वर्गा नहीं है, सारियां दा नितनेम एक वर्गा नहीं है, सारियां दा गुरुद्वारे आउणा एक वर्गा नहीं है। कई सज्जन जदों ताबिया बैठे होईदा है ना, मगर सेवादार नूं एक परची दिंदे ने, उत्थों पता लगता है भी बच्चे दे स्कूल दी कापी विचों पाड़िया कागज है, तो बच्चे कोलों ही लिखाया है बजुर्ग ने भी सच्चे पातशाह तू बड़ी कृपा कीती, तो गुरु हरकृष्ण साहब तू मैनू अपने दरबार दे दर्शन करा दिते, रहमत करी बस चढ़दी कला विच रवां। वो पिछों कागज दिंदा भी भाई साहब नूं कहो मेरी अरदास कर देण, वो घरों लिखा के आया, उन्हें लिखना भी नहीं आता, उहदा बंगला साहब तक आना ही जिहड़ा है वो अपने आप दे विच पता नहीं किन्ने क स्वर्ग ने, किन्ने क जन्नत ने, किन्नियां क बहिश्तां ने। ਇਸੇ ਤਰ੍ਹਾਂ ਜਿਹੜੇ ਸ਼੍ਰੀ ਹਰਿਮੰਦਰ ਸਾਹਿਬ ਤੱਕ ਪਹੁੰਚਦੇ ਨੇ, ਕਈ ਮੇਰੇ ਵਰਗੇ ਨੇ, ਉਹ ਕਹਿੰਦੇ ਜੀ ਮੈਂ ਤਿਉਹਾਰ ਐਤਵਾਰ ਆਉਂਦਾ, ਮੇਰਾ ਤਾਂ ਕੁਝ ਬਣਿਆ ਨਹੀਂ। ਅਤੇ ਕਈ ਉਹ ਨੇ ਜਿਹੜੇ ਦਰਸ਼ਨ ਕਰ ਹੀ ਰੋਈ ਜਾਂਦੇ ਨੇ ਵੀ ਮੇਰੀ ਸਾਰੀ ਉਮਰ ਐਵੇਂ ਹੀ ਗੁਜ਼ਰ ਗਈ। ਸੱਚਮੁੱਚ ਹੀ ਵਧੋ ਪੁਰਖ ਵਧਾਤੇ ਤਾਂ ਤੂੰ ਸੋਹਿਆ, ਇਹ ਤੂੰ ਸਕਰਤਾ ਪੁਰਖ ਨੇ ਆਪ ਬੰਨਿਆ ਤਾਂ ਤੂੰ ਏਡਾ ਸੋਹਣਾ। ਡਿੱਠੇ ਸਭੇ ਥਾਵ ਨਹੀਂ ਤੁਧ ਜਿਹਾ, ਮੈਂ ਬੜੀ ਦੁਨੀਆ ਘੁੰਮੀ ਹੈ, ਮੈਂ ਬੜਾ ਸੰਸਾਰ ਵੇਖਿਆ, ਇਹ ਹਰਿਮੰਦਰ ਸਾਹਿਬ ਮੈਂ ਤੇਰੇ ਵਰਗਾ ਕੋਈ ਨਹੀਂ ਵੇਖਿਆ। ਹੁਣ ਹਰ ਇੱਕ ਦਾ ਦਰਬਾਰ ਸਾਹਿਬ ਆਉਣਾ ਬਰਾਬਰ ਹੋ ਸਕਦਾ, ਹਰ ਇੱਕ ਦਾ ਜਪਜੀ ਬਰਾਬਰ ਹੋ ਸਕਦਾ, ਹਰ ਇੱਕ ਦਾ ਸੁਖਮਣੀ ਬਰਾਬਰ ਹੋ ਸਕਦਾ? ਨਹੀਂ ਹੋ ਸਕਦਾ। ਇਸ ਕਰਕੇ ਹਰ ਮਨੁੱਖ ਦੇ ਕਰਮ ਇੱਕ ਵਰਗੇ ਨਹੀਂ। ਸਤਿਗੁਰੂ ਪਿਤਾ ਇੱਥੇ ਜਿਹੜੀ ਗੱਲ ਸਾਨੂੰ ਸਮਝਾਉਂਦੇ ਨੇ ਕਿ ਗੁਰਮੁਖ ਨਾਮ ਨਾ ਚੇਤੇ ਹੋ ਸੇ ਬਹਿਣ ਨਾ ਮਿਲਣੀ ਪਾਸ, ਜਿਨ੍ਹਾਂ ਨੇ ਗੁਰਮੁਖ ਬਣ ਕੇ ਨਾਮ ਨਹੀਂ ਸਿਮਰਿਆ। ਜਪਜੀ ਤਾਂ ਪੜ੍ਹਿਆ ਪਰ ਗੁਰਮੁਖ ਬਣ ਕੇ ਨਹੀਂ ਪੜ੍ਹਿਆ। ਜਿਨ੍ਹਾਂ ਨੇ ਸੁਖਮਣੀ ਤੇ ਪੜ੍ਹਿਆ ਪਰ ਗੁਰਮੁਖ ਬਣ ਕੇ ਨਹੀਂ ਪੜ੍ਹਿਆ, ਗੁਰਦੁਆਰੇ ਆਏ ਪਰ ਗੁਰੂ ਵਾਲੇ ਪਾਸੇ ਮੁੱਖ ਕਰਕੇ ਨਹੀਂ ਆਏ, ਕਿਸੇ ਦੇ ਇਕੱਲੇ ਆਏ। ਤੁਸੀਂ ਕਹੋਗੇ ਵੀ ਇੱਦਾਂ ਹੋ ਸਕਦਾ? ਇੱਕ ਗੁਰਦੁਆਰੇ ਦੀ ਘਟਨਾ ਹੈ ਕਿ ਇੱਕ ਮਾਤਾ ਲੱਡੂਆਂ ਦਾ ਡੱਬਾ ਲੈ ਕੇ ਆਉਂਦੀ ਹੈ ਗ੍ਰੰਥੀ ਸਾਹਿਬ, ਕਿਰਪਾਨ ਭੇਟ ਕਰਕੇ ਇੱਕ ਲੱਡੂ ਉਸ ਮਾਤਾ ਨੂੰ ਦਿੰਦੇ ਨੇ। ਕਹਿੰਦੀ ਨਹੀਂ ਬਾਬਾ ਜੀ ਮੈਂ ਨਹੀਂ ਲੈਣਾ। ਉਹਨੇ ਕਿਹਾ ਬੀਬੀ ਜੀ ਪ੍ਰਸ਼ਾਦ ਹੈ। ਨਹੀਂ ਨਹੀਂ ਬਾਬਾ ਜੀ ਮੈਂ ਨਹੀਂ ਲੈਣਾ। ਇਹ ਬਾਹਰਲੇ ਵਿਦੇਸ਼ ਦੀ, ਬਾਹਰਲੇ ਮੁਲਕ ਦੀ ਸੱਚੀ ਘਟਨਾ ਹੈ। ਉਹਨੇ ਫਿਰ ਕਿਹਾ ਨਹੀਂ ਬੀਬੀ ਜੀ ਪ੍ਰਸ਼ਾਦ ਹੈ, ਲੈ ਲਓ। ਅਖੀਰ ਉਹ ਬੀਬੀ ਨੇ ਕਹਿ ਦਿੱਤਾ ਬਾਬਾ ਜੀ ਜਿਹਨੇ ਮੈਨੂੰ ਘੱਲਿਆ ਹੈ ਨਾ, ਉਹਨੇ ਕਿਹਾ ਵੀ ਤੂੰ ਆਪ ਨਾ ਖਾਵੀਂ। ਵੀਰਵਾਰ ਦਾ ਦਿਨ ਸੀ, ਤਾਂਤਰਿਕ ਲੋਕ ਕਹਿੰਦੇ ਨੇ ਖੱਟੀਆਂ ਚੀਜ਼ਾਂ ਪੀਲੀਆਂ ਚੀਜ਼ਾਂ ਲੈ ਕੇ ਜਾਓ, ਦਾਲ ਵੀ ਲੈ ਕੇ ਜਾਣੀ ਅਤੇ ਛੋਲਿਆਂ ਦੀ ਲੈ ਕੇ ਜਾਓ, ਕੇਲੇ ਵੀ ਲੈ ਕੇ ਜਾਣੇ ਅਤੇ ਪੀਲੇ ਪੀਲੇ ਰੰਗ ਦੇ ਲੱਭ ਘਿਆਰੇ ਨਾ ਆਉਣ, ਕਿਤੇ ਵੇਸਣ ਲੈ ਜਾਓ, ਲੱਡੂ ਲੈ ਜਾਓ, ਕੋਈ ਚਿੱਟੀ ਚੀਜ਼ ਨਹੀਂ ਲੈ ਕੇ ਆਉਂਦੇ ਜਿਹੜੇ ਉਹਨਾਂ ਦੇ ਭੇਜੇ ਆਉਂਦੇ ਨੇ। ਅਤੇ ਫਿਰ ਗ੍ਰੰਥੀ ਸਾਹਿਬ ਨੇ ਕਹਿ ਦਿੱਤਾ, ਕਹਿੰਦਾ ਬੀਬੀ ਚੁੱਕ ਡੱਬਾ, ਇਹ ਸਾਡੇ ਮਰਨ ਲਈ ਲਿਆਈ ਹੈ, ਜੇ ਤੂੰ ਨਹੀਂ ਖਾ ਸਕਦੀ ਤਾਂ ਅਸੀਂ ਕਿਉਂ ਖਾਈਏ? ਸਾਰੇ ਗੁਰਮੁਖ ਬਣ ਕੇ ਗੁਰਦੁਆਰੇ ਨਹੀਂ ਜੇ ਆਉਂਦੇ, ਕਈ ਕਿਸੇ ਕਈਆਂ ਦੇ ਪੜ੍ਹਾਏ ਆਉਂਦੇ ਨੇ, ਕਿਉਂਕਿ ਉਹਨਾਂ ਨੇ ਆਪਣੀ ਹੱਟੀ ਚਲਾਉਣੀ ਹੋਵੇ ਨਾ, ਅਤੇ ਉਹਨਾਂ ਨੂੰ ਕਹਿਣਾ ਪੈਂਦਾ ਪਤਾ ਵੀ ਐਸੇ ਸਿੱਖ ਹੈ ਗੁਰਦੁਆਰੇ 'ਤੇ ਜਾਏਗਾ ਹੀ, ਉਹ ਆਪ ਹੀ ਕਹਿ ਦਿੰਦੇ ਨੇ ਵੀ ਤੂੰ ਗੁਰਦੁਆਰੇ ਜਾਵੀਂ। ਇਸ ਕਰਕੇ ਗੁਰਮੁਖ ਬਣ ਕੇ ਆਈਏ। ਗੁਰੂ ਤੋਂ ਪੁੱਛੋ, ਬੰਦਿਆਂ ਤੋਂ ਪੁੱਛਣ ਦੀ ਲੋੜ ਨਹੀਂ। ਇਸ ਪੋਥੀ ਪਰਮੇਸ਼ਰ ਕੇ ਥਾਨ ਵਿੱਚੋਂ ਰੋਜ਼ ਆਵਾਜ਼ ਆਉਂਦੀ ਹੈ, ਉਹ ਸੁਣੋ। ਲੋਕਾਂ ਦੀ ਕਿਉਂ ਸੁਣਦੇ ਹੋ? ਉਹ ਤਾਂ ਆਪ ਆਪਣੀ ਬੁੱਧ ਹੈ ਜੇਤੀ, ਵਰਣਤ ਭਿੰਨ ਭਿੰਨ ਤੋਂ ਹਿਤੇਤੀ। ਫਿਰ ਤੁਮਰਾ ਲਖਾ ਨਾ ਜਾਏ ਪਸਾਰਾ, ਕਿਮ ਵਿਦ ਸਜਾ ਪ੍ਰਥਮ ਸੰਸਾਰਾ। ਇਹ ਤਾਂ ਤੁਹਾਨੂੰ ਗੁਰੂ ਰਾਮਦਾਸ ਹੀ ਦੱਸਣਗੇ ਵੀ ਇਹ ਤ੍ਰੈ ਗੁਣੀ ਸੰਸਾਰ ਹੈ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਪਰ ਮਾਇਆ ਪ੍ਰਬਲ ਹੈ, ਮਾਇਆ ਦਾ ਮੋਹ ਸਭ ਤੋਂ ਵੱਡਾ ਹੈ, ਸਾਰੀ ਦੁਨੀਆਂ ਨੂੰ ਚੰਬੜਿਆ ਹੋਇਆ। ਜਿਹੜੇ ਗੁਰਮੁਖ ਬਣ ਕੇ ਨਾਮ ਨਹੀਂ ਸਿਮਰਨਗੇ, ਬਾਣੀ ਨਹੀਂ ਪੜ੍ਹਨਗੇ, ਉਹਨਾਂ ਨੂੰ ਪਰਮਾਤਮਾ ਕਦੇ ਆਪਣੇ ਕੋਲ ਨਹੀਂ ਬਿਠਾਵੇਗਾ। ਹਾਂਜੀ।
ਦੁੱਖ ਲਾਗਾ ਬਹੁ ਅਤ ਘਣਾ, ਪੁੱਤ ਕਲਤ ਨਾ ਸਾਥ ਕੋਈ ਜਾਸ।
ਉਸ ਦੂਜੇ ਭਾਏ ਮਾਇਆ ਦੇ ਮੋਹ ਵਿੱਚ ਬੜਾ ਦੁੱਖ ਹੈ, ਜਿਨ੍ਹਾਂ ਦੀ ਖਾਤਰ ਇਹ ਮਾਇਆ ਇਕੱਠੀ ਕੀਤੀ ਹੈ, ਭਾਵੇਂ ਉਹ ਪੁੱਤਰ ਹੈ ਭਾਵੇਂ ਇਸਤਰੀ ਹੈ। ਬੰਦਿਆ ਚੇਤੇ ਰੱਖੀ, ਜਦੋਂ ਦੁਨੀਆਂ ਤੋਂ ਤੂੰ ਜਾਣਾ, ਤੇਰੇ ਨਾਲ ਕਿਸੇ ਨੇ ਨਹੀਂ ਜਾਣਾ। ਹਾਂਜੀ।
ਲੋਕਾਂ ਵਿੱਚ ਮੂੰਹ ਕਾਲਾ ਹੋਆ, ਅੰਦਰ ਉੱਬੇ ਸਾਸ।
ਉੱਧਰ ਲੋਕਾਂ ਵਿੱਚ ਬਦਨਾਮੀ ਹੋ ਗਈ ਕਿ ਬੜਾ ਵੱਡਾ ਠੱਗ ਸੀ ਜੀ, ਬੜਾ ਵੱਡਾ ਬਲੈਕਮੇਲਰ ਸੀ ਜੀ, ਦੋ ਨੰਬਰ ਦਾ ਧੰਦੇ ਦਾ ਇਹ ਸਰਗਣਾ ਸੀ ਜੀ। ਬਦਨਾਮੀ ਹੋ ਗਈ ਨਾ। ਉੱਧਰ ਉੱਭੇ ਸਾ, ਵੱਡੇ ਵੱਡੇ ਹੌਕੇ ਲੈ ਕਿ ਜਿਨ੍ਹਾਂ ਦੀ ਖਾਤਰ ਮੈਂ ਕੀਤਾ ਕੋਈ ਮੇਰੇ ਨਾਲ ਨਹੀਂ ਤੁਰਿਆ। ਹਾਂਜੀ।
ਮਨ ਮੁਖਾਂ ਨੂੰ ਕੋ ਨਾ ਵਿਸਹੀ ਚੁੱਕ ਗਿਆ ਵਿਸਾਸ।
ਮਨਮੁਖ ਤੇ ਭਰੋਸਾ ਕੋਈ ਵੀ ਨਹੀਂ ਕਰਦਾ ਕਿਉਂਕਿ ਉਹ ਆਪਣਾ ਇਤਬਾਰ ਗਵਾ ਚੁੱਕਾ ਹੈ। ਇਹ ਗੱਲ ਜ਼ਰੂਰ ਚੇਤੇ ਰੱਖਣਾ, ਪਾਪਾਂ ਬਾਜੋਂ ਹੋਵੇ ਨਾਹੀਂ ਮੋਇਆ ਸਾਥ ਨਾ ਜਾਈ। ਪਾਪਾਂ ਤੋਂ ਬਿਨਾਂ ਇਕੱਠੀ ਨਹੀਂ ਹੋਣੀ ਅਤੇ ਮਰਨ ਲੱਗਿਆਂ ਨਾਲ ਨਹੀਂ ਜਾਣੀ, ਇਹ ਮਾਇਆ ਦਾ ਸਭ ਤੋਂ ਵੱਡਾ ਸੱਚ ਹੈ। ਹਾਂਜੀ,
ਨਾਨਕ ਗੁਰਮੁਖਾਂ ਨੂੰ ਸੁਖ ਅਗਲਾ ਜਿਨ੍ਹਾਂ ਅੰਤਰ ਨਾਮ ਨਿਵਾਸ।
ਅਤੇ ਜਿਨ੍ਹਾਂ ਦੇ ਅੰਦਰ ਨਾਮ ਦਾ ਨਿਵਾਸ ਹੈ ਉਹ ਗੁਰਮੁਖ ਨੇ, ਅਤੇ ਉਹ ਜਿਹੜੇ ਗੁਰਮੁਖ ਨੇ ਉਹਨਾਂ ਨੂੰ ਸੁੱਖ ਬਹੁਤੇ ਨੇ। ਉਹਨਾਂ ਦਾ ਲੋਕ ਵੀ ਸੁਖੀ ਹੈ, ਉਹਨਾਂ ਦਾ ਪਰਲੋਕ ਵੀ ਸੁਹੇਲਾ ਹੈ। ਗੁਰੂ ਨੇ ਇਹਾਂ ਸੁੱਖ ਆਗੈ ਮੁੱਖ ਉਜਲ ਦਾ ਸਿਧਾਂਤ ਦਿੱਤਾ, ਇਹ ਲੋਕ ਸੁਖੀਏ ਪਰਲੋਕ ਸੁਹੇਲੇ ਦੀ ਜੁਗਤ ਸਾਨੂੰ ਗੁਰੂ ਨਾਨਕ ਨੇ ਸਮਝਾਈ ਹੈ। ਹੁਣ ਕਿੰਨੀ ਦੁਨੀਆ ਲੋਕਾਂ ਦੀਆਂ ਗੱਲਾਂ ਸੁਣ ਸੁਣ ਕੇ ਪੜ੍ਹੀ ਜਾਂਦੀ ਹੈ, ਅਬ ਦੁੱਖ ਫਿਰ ਸੁੱਖ, ਕਈ ਇਸ ਕਰਕੇ ਪੁੱਠੇ ਲਟਕੇ ਹੋਏ ਨੇ, ਇਸ ਕਰਕੇ ਨਗਨ ਤੁਰੇ ਫਿਰਦੇ ਨੇ, ਇਸ ਕਰਕੇ ਇੱਕ ਲੱਤ 'ਤੇ ਖਲੋਤੇ ਹੋਏ ਨੇ, ਇਸ ਕਰਕੇ ਖਾਣਾ ਪੀਣਾ ਛੱਡਿਆ ਹੋਇਆ ਵੀ ਅੱਗੇ ਬਹੁਤ ਵਾਧੂ ਗੱਫੇ ਮਿਲਣਗੇ ਜੀ। ਸਤਿਗੁਰੂ ਕਹਿੰਦੇ ਨਹੀਂ, ਆਪਣਾ ਵਰਤਮਾਨ ਵੀ ਸੰਭਾਲ ਅਤੇ ਆਪਣਾ ਭਵਿੱਖ ਵੀ ਸੁਧਾਰ। ਸਤਿਗੁਰੂ ਪਿਤਾ ਮਹਾਰਾਜ ਨੇ ਜਿਹੜਾ ਸਾਨੂੰ ਸਿਧਾਂਤ ਦਿੱਤਾ, ਕਿਰਤ ਕਰਨ ਵਾਲਾ, ਨਾਮ ਜਪਣ ਵਾਲਾ, ਵੰਡ ਛਕਣ ਵਾਲਾ, ਉਹ ਇੱਥੋਂ ਦੀ ਸ਼ੋਭਾ ਵੀ ਹੈ, ਇੱਥੋਂ ਦੇ ਸੁੱਖ ਵੀ ਨੇ, ਇੱਥੋਂ ਦੀ ਇੱਜ਼ਤ ਵੀ ਹੈ, ਅੱਗੇ ਪਰਲੋਕ ਦਾ ਸੁਹੇਲਾਪਣ ਵੀ ਹੈ। ਇਹ ਦੋਵੇਂ ਲੋਕ ਸਤਿਗੁਰੂ ਸਵਾਰਦ ਹੈ, ਉਹ ਸਤਿਗੁਰੂ ਸਾਨੂੰ ਮਿਲੇ ਹੈ, ਇਹ ਸਾਡੀ ਸਭ ਤੋਂ ਵੱਡੀ ਖੁਸ਼ਕਿਸਮਤੀ ਹੈ। ਸਤਿਗੁਰੂ ਪਿਤਾ ਮਹਾਰਾਜ ਨੇ ਆਗੈ ਸੁੱਖ ਕਰੋ ਕਿਰਪਾ, ਆਗੈ ਸੁੱਖ ਮੇਰੇ ਮੀਤਾ ਪਾਛੈ ਆਨੰਦ ਪ੍ਰਭ ਕੀਤਾ, ਪਰਮੇਸ਼ਰ ਬਣਤ ਬਣਾਈ ਫਿਰ ਡੋਲਤ ਕਤਹੂ ਨਾਹੀ। ਪਰ ਹੋਵੇਗਾ ਕਦ ਕਦੋਂ, ਜਦੋਂ ਸਾਚੇ ਸਾਹਿਬ ਸਿਉਂ ਮਨ ਮਾਨਿਆ ਹਰ ਸਰਬ ਨਿਰੰਤਰ ਜਾਣਿਆ। ਜਦੋਂ ਤੇਰ ਮੇਰ ਹੇਰ ਫੇਰ ਜੀਵਨ ਵਿੱਚੋਂ ਮੁੱਕ ਜਾਏਗੀ। ਹਾਂਜੀ,
ਮਹਲਾ ਤੀਜਾ ਸੀ ਸੈਣ ਸੀ ਸੱਜਣਾ ਜੇ ਗੁਰਮੁਖ ਮਿਲੇ ਸੁਭਾਈ।
ਉਹ ਮੇਰੇ ਸੱਜਣ ਨੇ, ਉਹ ਮੇਰੇ ਰਿਸ਼ਤੇਦਾਰ ਨੇ, ਜਿਹੜੇ ਗੁਰਮੁਖ ਨੇ, ਜਿਹੜੇ ਗੁਰਮੁਖ ਪਿਆਰੇ ਨੇ, ਜਿਹੜੇ ਰੱਬ ਦੇ ਪਿਆਰ ਵਿੱਚ ਜਿਉਣ ਵਾਲੇ ਮੈਨੂੰ ਮਿਲਦੇ ਨੇ। ਹਾਂਜੀ,
ਸਤਿਗੁਰ ਕਾ ਭਾਣਾ ਅਨ ਦਿਨ ਕਰੇ ਸੇ ਸੱਚ ਰਹੇ ਸਮਾਈ।
ਉਹ ਸਤਿਗੁਰੂ ਦੇ ਭਾਣੇ ਵਿੱਚ ਰਹਿੰਦੇ ਨੇ, ਉਹ ਹਮੇਸ਼ਾ ਉਹਨਾਂ ਦੀ ਸੁਰਤ ਸੱਚ ਵਿੱਚ ਟਿਕੀ ਰਹਿੰਦੀ ਹੈ। ਹਾਂਜੀ,
ਦੂਜਾ ਭਾਈ ਲੱਗੇ ਸੱਜਣ ਨਾ ਆਖੀਐ ਜੇ ਅਭਿਮਾਨ ਕਰੇ ਵੇਕਾਰ।
ਮਾਇਆ ਦੇ ਮੋਹ ਵਿੱਚ ਤੁਰੇ ਆਦਮੀ ਨੂੰ ਸੱਜਣ ਕਹਿਣਾ, ਸੰਤ ਕਹਿਣਾ, ਮਿੱਤਰ ਕਹਿਣਾ, ਪਿਆਰਾ ਕਹਿਣਾ, ਭਾਈ ਕਹਿਣਾ, ਸਤਿਗੁਰੂ ਕਹਿੰਦੇ ਨਾ ਕਵੋ। ਸਗੋਂ ਉਹ ਮਨੁੱਖ ਜਿਹੜਾ ਹੈ ਅਭਿਮਾਨ ਕਰੇ ਵਿਕਾਰ, ਜਾਂ ਤਾਂ ਉਹ ਹੰਕਾਰ ਕਰੇਗਾ ਜਾਂ ਉਹ ਵਿਕਾਰ ਕਰੇਗਾ, ਜਾਂ ਤਾਂ ਉੱਚੇ ਬੋਲ ਬੋਲੇਗਾ, ਵਿਖਾਵੇ ਦੇ ਕੰਮ ਕਰੇਗਾ, ਅਤੇ ਜਾਂ ਬਿਲਕੁਲ ਵਿਕਾਰੀ ਹੋ ਕੇ ਭੈੜੇ ਕਰਮਾਂ ਵਿੱਚ ਪ੍ਰਵਿਰਤ ਹੋਵੇਗਾ। ਹਾਂਜੀ,
ਮਨਮੁਖ ਆਪ ਸਵਾਰਥੀ ਕਾਰਜ ਨਾ ਸਕੈ ਸਵਾਰ।
ਮਨਮੁਖ ਸਵਾਰਥੀ ਹੁੰਦਾ, ਬਸ ਗੁਰਮੁਖ ਦਾ ਫਰਕ ਇੰਨਾ ਹੀ ਹੈ। ਭਗਤ ਕਬੀਰ ਜੀ ਨੇ ਬੜੀ ਸੁੰਦਰ ਉਦਾਹਰਣ ਦਿੱਤੀ ਹੈ, ਜਿਹੜਾ ਸਾਕਤ ਆਦਮੀ ਹੈ, ਮਨਮੁਖ ਆਦਮੀ ਹੈ, ਉਹ ਬੇਰੀ ਵਰਗਾ ਹੈ, ਗੁਰਮੁਖ ਕੇਲੇ ਵਰਗਾ। ਹਵਾ ਆਵੇਗੀ ਅਤੇ ਗੁਰਮੁਖ ਕੇਲੇ ਵਰਗਾ ਆਪਣੇ ਚੌੜੇ ਪੱਤਿਆਂ ਨਾਲ ਲੋਕਾਂ ਨੂੰ ਹਵਾ ਦੇਵੇਗਾ। ਬੇਰੀ ਹਵਾ ਆਏਗੀ ਅਤੇ ਬੇਰੀ ਵੀ ਹਿੱਲੇਗੀ ਜਿਵੇਂ ਕੇਲਾ ਹਿੱਲੇਗਾ, ਪਰ ਉਹ ਸਾਰਿਆਂ ਦੇ ਕੱਪੜੇ ਪਾੜੇਗਾ, ਉਹਨੂੰ ਕੰਡੇ ਲੱਗੇ ਹੋਏ ਨੇ। ਹੁਣ ਕੇਲੇ ਨਿਕਟ ਜੋ ਬੇਰ ਉਹ ਝੂਲੇ ਉਹ ਚੀਰੀ ਹੈ ਸਾਕਤ ਸੰਗ ਨਾ ਹੀਰ ਮਨਮੁਖ ਸਵਾਰਥੀ ਹੈ। ਇਸ ਕਰਕੇ ਸਤਿਗੁਰੂ ਸਮਝਾਉਂਦੇ ਨੇ ਕਿ ਕਾਰਜ ਨਾ ਸਕੇ ਸਵਾਰ ਉਹਦੇ ਕੋਲੋਂ ਕਦੇ ਕਿਸੇ ਦਾ ਭਲਾ ਨਹੀਂ ਹੋ ਸਕਦਾ। ਹਾਂਜੀ
ਨਾਨਕ ਪੂਰਬ ਲਿਖਿਆ ਕਮਾਵਣਾ ਕੋਈ ਨਾ ਮੇਟਣ ਹਾਰ।
ਇਹ ਜ਼ਰੂਰ ਚੇਤਾ ਰੱਖਣਾ ਕਿ ਇੰਨਾ ਗਿਆਨ ਹੁੰਦਿਆਂ ਦੁਨੀਆਂ ਸੁਧਰਦੀ ਕਿਉਂ ਨਹੀਂ, ਹਰ ਬੰਦਾ ਕਿਉਂ ਨਹੀਂ ਬਦਲ ਜਾਂਦਾ। ਉਹਦਾ ਕਾਰਨ ਇਹ ਹੈ ਕਿ ਜਿਹੜੇ ਪੂਰਬਲੇ ਲੇਖ ਸਾਡੇ ਲਿਖੇ ਹੋਏ ਨੇ ਚੱਲਣਾ ਸਾਨੂੰ ਉੱਦਾਂ ਹੀ ਪੈਣਾ। ਹਰ ਮਨੁੱਖ ਉਸੇ ਤਰ੍ਹਾਂ ਕਰਮਾਂ ਦੇ ਅਨੁਸਾਰ ਚੱਲਦਾ। ਹਾਂਜੀ
ਪੌੜੀ ਤੁਧ ਆਪੇ ਜਗਤ ਉਪਾਈ ਕੈ ਆਪ ਖੇਲ ਰਚਾਇਆ।
ਪਰਮਾਤਮਾ ਇਹ ਸ੍ਰਿਸ਼ਟੀ ਤੂੰ ਆਪ ਬਣਾਈ ਹੈ, ਇਹ ਮਾਇਆ ਦੀ ਖੇਡ ਤੂੰ ਆਪ ਪਾਈ ਹੈ। ਇਹ ਸਭ ਜੀਵ ਇਸ ਜਗਤ ਤਮਾਸ਼ੇ ਦੇ ਵਿੱਚ ਜੋ ਕੁਝ ਵੀ ਕਰਦੇ ਨੇ ਇਹ ਤੇਰੀ ਰਜ਼ਾ ਅਤੇ ਤੇਰੀ ਮਰਜ਼ੀ ਵਿੱਚ ਨੇ। ਹਾਂਜੀ
ਤ੍ਰੈ ਗੁਣ ਆਪ ਸਿਰਜਿਆ ਮਾਇਆ ਮੋਹ ਵਧਾਇਆ।
ਤਿੰਨ ਗੁਣਾਂ ਦੀ ਮਾਇਆ ਪੈਦਾ ਕੀਤੀ ਹੈ ਅਤੇ ਫਿਰ ਮਾਇਆ ਦਾ ਮੋਹ ਦੁਨੀਆਂ ਦੇ ਵਿੱਚ ਵਧਾ ਦਿੱਤਾ ਹੈ। ਕੋਈ ਵੀ ਇਸ ਨੂੰ ਛੱਡਣ ਤਿਆਗਣ ਵਾਸਤੇ ਤਿਆਰ ਨਹੀਂ ਹੈ।
ਵਿੱਚ ਮੈਂ ਲੇਖਾ ਮੰਗੀ ਹੈ ਫਿਰ ਆਵੇ ਜਾਇਆ।
ਜਦੋਂ ਮਾਇਆ ਦੇ ਮੋਹ ਵਿੱਚ ਤੁਰਾਂਗੇ ਤਾਂ ਫਿਰ ਉਹਦੀ ਹਉਮੈ ਵੀ ਸਾਨੂੰ ਲੱਗੇਗੀ, ਹਉਮੈ ਦੇ ਵਿੱਚ ਸਾਨੂੰ ਫਿਰ ਲੇਖਾ ਵੀ ਦੇਣਾ ਪਵੇਗਾ, ਫਿਰ ਜੰਮਣਾ ਅਤੇ ਮਰਨਾ ਆਉਣਾ ਅਤੇ ਜਾਣਾ ਇਹ ਵੀ ਸਾਡਾ ਬਣੇਗਾ। ਇਹ ਜੰਮਣਾ ਅਤੇ ਮਰਨਾ ਇਹ ਹਉਮੈ ਕਰਕੇ ਹੈ, ਹਉਂ ਕਰਕੇ ਹੈ, ਹੰਕਾਰ ਕਰਕੇ ਹੈ। ਇਹਦੇ ਨਾਲ ਉਸ ਪ੍ਰਭੂ ਦੀ ਬਾਰਗਾਹ ਵਿੱਚ ਲੇਖਾ ਦੇਣਾ ਪਵੇਗਾ। ਹਾਂਜੀ
ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ।
ਪਰ ਜਿਨ੍ਹਾਂ 'ਤੇ ਗੁਰੂ ਨੇ ਕਿਰਪਾ ਕੀਤੀ ਉਹਨਾਂ ਨੂੰ ਗੁਰੂ ਨੇ ਸਮਝਾ ਦਿੱਤਾ, ਦੱਸ ਦਿੱਤਾ ਕਿ ਵੇਖ ਭਾਈ ਕੰਮ ਕਰੇਗਾ ਤੇਰੇ ਕਰਮ ਬਣ ਜਾਣਗੇ। ਇਸ ਕਰਕੇ ਕਰਮਾਂ ਦਾ ਫਿਕਰ ਕਰਨ ਵਾਲਿਆ ਆਪਣੇ ਕੰਮਾਂ ਦਾ ਫਿਕਰ ਕਰ, ਤੇਰੇ ਕੰਮ ਕਿਹੋ ਜਿਹੇ ਨੇ। ਹਰ ਬੰਦਾ ਚਾਹੁੰਦਾ ਮੇਰੇ ਕਰਮ ਚੰਗੇ ਹੋਣ। ਸਤਿਗੁਰੂ ਰੋਜ਼ ਸਮਝਾਉਂਦੇ ਨੇ ਬੀਜੈ ਬਿਖ ਮੰਗੈ ਅੰਮ੍ਰਿਤ, ਕੰਮ ਵੇਖੋ ਕਿਹੜੇ ਨੇ। ਲੋੜੈ ਦਾਖ ਬਜੂਰੀਆਂ ਕਿੱਕਰ ਬੀਜੈ ਜੱਟ, ਕੰਮ ਕਿੱਕਰਾਂ ਬੀਜਣ ਵਾਲੇ ਅਤੇ ਕਰਮ ਚਾਹੁੰਦਾ ਬਜੂਰ ਦੀਆਂ ਦਾਖਾਂ ਵਾਲੇ। ਕਰਮ ਜਿਹੜੇ ਨੇ ਯਹਿਰ ਬੀਜਣ ਵਾਲੇ ਨੇ ਕੰਮ ਜਿਹੜੇ ਨੇ, ਅਤੇ ਕਰਮ ਚਾਹੁੰਦਾ ਵੀ ਮੈਨੂੰ ਅੰਮ੍ਰਿਤ ਪ੍ਰਾਪਤ ਹੋਵੇ। ਸਤਿਗੁਰੂ ਕਹਿੰਦੇ ਇਹ ਨਹੀਂ ਹੋਏਗਾ, ਇਹ ਤੇ ਆਪੇ ਬੀਜ ਆਪੇ ਹੀ ਖਾ। ਹਾਂਜੀ
ਬਲਿਹਾਰੀ ਗੁਰ ਆਪਣੀ ਸਦਾ ਸਦਾ ਘੁਮਾਇਆ।
ਗੁਰੂ ਰਾਮਦਾਸ ਮਹਾਰਾਜ ਕਹਿੰਦੇ ਮੈਂ ਆਪਣੇ ਗੁਰੂ ਤੋਂ ਸਦਕੇ ਜਾਣਾ, ਜਿਸ ਗੁਰੂ ਨੇ ਮੈਨੂੰ ਸੋਝੀ ਦਿੱਤੀ ਹੈ। ਭੁੱਲੇ ਮਾਰਗ ਜਿਹਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ। ਸਿਮਰ ਮਨਾ ਰਾਮ ਨਾਮ ਚਿਤਾਰੇ ਵਸ ਰਹੇ ਹਿਰਦੇ ਗੁਰਚਰਨ ਪਿਆਰੇ। ਇਸ ਕਰਕੇ ਆਓ ਗੁਰੂ ਤੋਂ ਸਦਕੇ ਜਾਈਏ, ਗੁਰਮੁਖ ਬਣੀਏ, ਗੁਰੂ ਵਾਲੇ ਪਾਸੇ ਮੁੱਖ ਕਰੀਏ, ਫਿਰ ਇਹ ਪੂਰਬਲੇ ਕਰਮਾਂ ਦੀ ਖੇਡ ਸਾਨੂੰ ਸਮਝ ਆਵੇਗੀ ਕਿ ਜੋ ਕੁਝ ਅੱਜ ਹੋ ਰਿਹਾ ਹੈ ਇਹ ਪਹਿਲਾਂ ਕੀਤੇ ਹੋਏ ਕੰਮਾਂ ਦਾ ਹੈ, ਜੋ ਅੱਗੋਂ ਹੋਣਾ ਹੈ ਉਹ ਅੱਜ ਦੇ ਕੰਮਾਂ ਨਾਲ ਹੋਣਾ ਹੈ। ਹੁਣ ਪਿਛਲੇ ਦਾ ਪਛਤਾਵਾ ਹੈ, ਅੱਗੋਂ ਦੀ ਚਿੰਤਾ ਹੈ, ਪਰ ਕਰਨ ਵਾਸਤੇ ਅਸੀਂ ਕੁਝ ਵੀ ਤਿਆਰ ਨਹੀਂ ਹਾਂ। ਇਸ ਕਰਕੇ ਅੱਜ ਸਾਨੂੰ ਉੱਦਮ ਕਰਨਾ ਪਵੇਗਾ, ਅੱਜ ਸਾਨੂੰ ਸਰੰਜਾਮ ਕਰਨੇ ਪੈਣਗੇ। ਸਰੰਜਾਮ ਲਾਗ ਭਵਜਲ ਤਰਨ ਕੈ ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ, ਨਹੀਂ ਤਾਂ ਮਾਇਆ ਦੇ ਰੰਗਾਂ ਵਿੱਚ ਜਨਮ ਵਿਅਰਥ ਚਲਾ ਜਾਏਗਾ। ਇਤਨੀ ਸੇਵਾ ਪ੍ਰਵਾਨ ਕਰਨਾ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਸਾਰਿਆਂ ਦਾ ਹਾਰਦਿਕ ਧੰਨਵਾਦ। ਆਓ ਫਤਿਹ ਬੁਲਾਉਣ ਤੋਂ ਪਹਿਲਾਂ ਦੋ ਪੰਕਤੀਆਂ ਜੋ ਨੇ ਉਹਨਾਂ ਦਾ ਪਾਠ ਆਪਾਂ ਸਾਰੇ ਰਲ ਮਿਲ ਕੇ ਕਰ ਲਈਏ। ਹਾਂਜੀ
ਜਿਨ੍ਹਾਂ ਹਰ ਆਪ ਕਿਰਪਾ ਕਰੇ ਸੇ ਗੁਰ ਸਮਝਾਇਆ। ਬਲਿਹਾਰੀ ਗੁਰ ਆਪਣੇ ਸਦਾ ਸਦਾ ਘੁਮਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।